18 ਪੌੜੀਆਂ ਸ਼ਰਵਣ ਕਰ ਚੁੱਕੇ ਹਾਂ। ਸੋ ਅੱਗੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰ ਰਹੇ ਹਨ 52 ਬਚਨ। ਇੱਕ ਹੁਣ ਸਿੱਧ ਨੇ 6 ਪ੍ਰਸ਼ਨ ਕੀਤੇ ਨੇ, ਆ ਕੇ ਉਹਨਾਂ ਦਾ ਜਵਾਬ ਸਤਿਗੁਰੂ ਬਖਸ਼ਿਸ਼ ਕਰਨਗੇ ਕਿ ਇਤ ਵਿਦ ਪੁਰਖਾ ਜਨਮ ਬਟਾਇਆ। ਇਹ ਪੁਰਖਾ ਭਾਈ, ਇਹ ਜਿਹੜਾ ਇਸ ਜਨਮ ਨੂੰ ਕਿਸ ਪ੍ਰਕਾਰ ਦੇ ਨਾਲ ਬਦਲਾਇਆ, ਮਤਲਬ ਇਹ ਪੁਰਖਾ ਤੈਨੇ ਜੰਮਣਾ ਮਰਨਾ ਕਿਸ ਤਰ੍ਹਾਂ ਦੂਰ ਕੀਤਾ। ਸੋ ਇਹ ਦੋਨੋਂ ਪੌੜੀਆਂ ਬਰਾਬਰ ਬਰਾਬਰ ਹਨ। 19ਵੀਂ ਅਤੇ 20ਵੀਂ ਪੌੜੀ ਵਿੱਚ ਇਹਦੀ ਪਹਿਲੀ ਪੰਕਤੀ ਦਾ ਜਵਾਬ ਹੈ, ਸਤਿਗੁਰ ਕੈ ਜਨਮੇ ਗਵਨ ਮਿਟਾਇਆ। ਗੁਰੂ ਨਾਨਕ ਸਾਹਿਬ ਫਰਮਾਉਣ ਲੱਗੇ ਹੈ ਬਈ ਜਿਸ ਵੇਲੇ ਸਤਿਗੁਰਾਂ ਦੇ ਕੋਲ ਗਵਨ ਹੁੰਦਾ ਚੱਲ ਕੇ ਗਏ, ਉਸੇ ਵੇਲੇ ਅਸੀਂ ਨੇ ਆਪਣਾ ਜਨਮ ਜਿਹੜਾ ਸੀ ਮਿਟਾਇਆ, ਭਾਵ ਬਦਲਾ ਲਿਆ। ਸਤਿਗੁਰਾਂ ਦੇ ਉਪਦੇਸ਼ ਕਰਕੇ ਅਸੀਂ ਜੰਮਣਾ ਅਤੇ ਮਰਨਾ, ਗਵਨ ਹੁੰਦਾ ਮਰਨਾ, ਮਿਟਾ ਦਿੱਤਾ। ਸੋ ਇਸ ਤਰ੍ਹਾਂ ਸਤਿਗੁਰਾਂ ਦੇ ਘਰ ਵਿੱਚ ਜਦੋਂ ਜਨਮ ਲਿਆ, ਗੁਰੂ ਵਾਲੇ ਬਣੇ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਿਆ, ਇਹ ਹੁਣ ਦੀ ਗੱਲ ਹੈ। ਜਦੋਂ ਗੁਰੂ ਧਾਰਨ ਕਰ ਲੈਂਦਾ ਵਿਧੀ ਪੂਰਵਕ, ਅਤੇ ਫਿਰ ਜਨਮ ਮਰਨ ਬੰਦੇ ਦਾ ਕੱਟਿਆ ਜਾਂਦਾ। ਗੁਰੂ ਸਾਹਿਬ ਆਪ ਕਿਰਪਾ ਕਰਦੇ, ਜਿਹੜਾ ਗੁਰੂ ਦੇ ਲੜ ਲੱਗ ਜਾਂਦਾ। ਕਾਹੇ ਕਉ ਤੁਝ ਇਹੋ ਮਨ ਲਾਇਆ। 940 ਅੰਕ 'ਤੇ ਫਰਮਾਉਂਦੇ ਨੇ, ਤੁਸਾਂ ਨੇ ਇਸ ਆਪਣੇ ਮਨ ਨੂੰ ਕਿਸ ਵਸਤੂ ਦੇ ਨਾਲ ਲਾਇਆ ਹੋਇਆ, ਕਾਹਦੇ ਨਾਲ ਜੋੜਿਆ ਹੋਇਆ। 20ਵੀਂ ਪੌੜੀ ਦੀ ਦੂਜੀ ਪੰਕਤੀ ਦੱਸਦੇ ਨੇ, ਅਨਹਤ ਰਾਤੇ ਇਹੋ ਮਨ ਲਾਇਆ। ਜੋ ਪਰਮਾਤਮਾ ਅਨਹਤ ਹੁੰਦਾ ਇੱਕ ਰਸ, ਸਾਰੇ ਰਾਤੇ ਭਾਵ ਮਿਲ ਰਿਹਾ, ਸਾਰਿਆਂ ਦੇ ਵਿੱਚ ਵਿਆਪਕ ਹੋਇਆ, ਉਹਦੇ ਵਿੱਚ ਅਸੀਂ ਆਪਣਾ ਜਿਹੜਾ ਮਨ ਹੈ ਇਹ ਮਨ ਨੂੰ ਲਾਇਆ ਹੋਇਆ ਵਿਆਪਕ ਪਰਮਾਤਮਾ ਦੇ ਵਿੱਚ। ਕੇਤ ਬਿਦ ਆਸਾ ਮਨਸਾ ਖਾਈ। ਤੀਸਰਾ ਪ੍ਰਸ਼ਨ ਹੈ ਕਿ ਮਨਸਾ ਹੁੰਦੀ ਬੁੱਧੀ, ਬੁੱਧੀ ਦੀ ਆਸਾ ਆਪਨੇ ਕਿਸ ਪ੍ਰਕਾਰ ਨਾਲ ਖਾਈ ਤੋਂ ਭਾਵ ਖਾਧੀ ਹੈ, ਨਾਸ ਕੀਤੀ ਹੈ। ਮਹਾਰਾਜ ਫਰਮਾਉਂਦੇ ਨੇ ਤੀਸਰੀ ਪੰਕਤੀ 20ਵੀਂ ਪੌੜੀ ਵਿੱਚ, ਮਨਸਾ ਆਸਾ ਸ਼ਬਦ ਜਲਾਈ। ਗੁਰਾਂ ਦੇ ਉਪਦੇਸ਼ ਕਰਕੇ ਮਨਸਾ ਜਿਹੜੀ ਬੁੱਧੀ ਦੀ ਆਸਾ ਇਹ ਜਲਾਈ ਹੈ, ਸਾੜ ਦਿੱਤੀ ਹੈ, ਖਤਮ ਕਰ ਦਿੱਤੀ ਹੈ। ਕਿਤ ਬਿਦ ਜੋਤ ਨਿਰੰਤਰ ਪਾਈ। ਨਿਰੰਤਰ ਹੁੰਦਾ ਇੱਕ ਰਸ, ਪਰਮਾਤਮਾ ਦੀ ਜੋ ਜੋਤ ਹੈ, ਗਿਆਤ ਹੈ, ਉਹ ਆਪਨੇ ਇਸ ਪ੍ਰਕਾਰ ਨਾਲ ਕਿਸ ਤਰੀਕੇ ਨਾਲ ਪਾਈ ਹੈ, ਉਹਦੀ ਜੋਤ ਦੇ ਦਰਸ਼ਨ ਕਿਵੇਂ ਕੀਤੇ ਨੇ। ਮਹਾਰਾਜ ਜੀ ਫਰਮਾਉਂਦੇ 20ਵੀਂ ਪੌੜੀ ਦੀ ਚੌਥੀ ਪੰਕਤੀ 'ਚ ਚੌਥਾ ਜਵਾਬ, ਗੁਰਮੁਖ ਜੋਤ ਨਿਰੰਤਰ ਪਾਈ। ਨਿਰੰਤਰ ਹੁੰਦਾ ਇੱਕ ਰਸ ਪਰਮਾਤਮਾ ਹੈ, ਇੱਕ ਰਸ ਪਰਮਾਤਮਾ ਦੀ ਜੋਤ ਜਿਹੜੀ ਗਿਆਤ ਹੈ, ਉਹ ਅਸੀਂ ਗੁਰਮੁਖ ਤੋਂ ਗੁਰਾਂ ਦੁਆਰੇ ਪਾਈ, ਭਾਵ ਅਕਾਲ ਪੁਰਖ ਦਾ ਇੱਥੇ ਵਾਚਕ ਹੈ ਗੁਰਮੁਖ। ਮੁਖੀ ਗੁਰ ਜੋ ਅਕਾਲ ਪੁਰਖ, ਸਾਡੇ ਗੁਰੂ ਨਾਨਕ ਸਾਹਿਬ ਦੇ ਗੁਰੂ ਤਾਂ ਅਕਾਲ ਪੁਰਖ ਹੀ ਹੈ ਨਾ, ਕਹਿੰਦੇ ਅਕਾਲ ਪੁਰਖ ਜੀ ਤੋਂ ਪ੍ਰਾਪਤ ਕੀਤੀ ਹੈ। ਸਰਗੁਣ ਰੂਪ ਧਾਰਿਆ ਗੁਰੂ ਨਾਨਕ ਰੂਪ ਅਕਾਲ ਪੁਰਖ ਜੀ ਨੇ, ਔਰ ਨਿਰਗੁਣ ਰੂਪ ਵਿੱਚ ਉਹ ਵਿਆਪਕ ਨੇ। ਜਿਵੇਂ ਇੱਕ ਬੰਦਾ ਕਹਿਣ ਲੱਗਿਆ, ਬੜਾ ਸਿਆਣਾ ਬਿਆਣਾ ਸੀ, ਭਜਨੀਕ ਵੀ ਸੀ, ਕਹਿਣ ਲੱਗਿਆ ਫਿਰ ਆਪਾਂ ਕਹਿ ਦਿੰਦੇ ਹਾਂ ਵੀ ਗੁਰੂ ਨਾਨਕ ਸਾਹਿਬ ਰੂਪ ਧਾਰਿਆ, ਨਿਰੰਕਾਰ ਨੇ, ਨਿਰਗੁਣ ਨੇ, ਸਰਗੁਣ ਰੂਪ ਧਾਰ ਲਿਆ। ਇਹਦਾ ਮਤਲਬ ਬਾਕੀ ਸਾਰਾ ਬ੍ਰਹਿਮੰਡ ਖਾਲੀ ਹੋ ਗਿਆ ਨਿਰੰਕਾਰ ਤੋਂ। ਉਹਦੀ ਮਤ ਨੂੰ ਛੋਟੀ ਜਾਣ ਕੇ ਮੈਂ ਫਿਰ ਅੱਗਿਓਂ ਬੋਲਿਆ ਨਹੀਂ। ਮੈਂ ਕਿਹਾ ਹੁਣ ਇਹਨੂੰ ਇਹ ਨਹੀਂ ਸਮਝ ਲੱਗਦੀ ਵੀ ਨਿਰੰਕਾਰ ਤਾਂ ਕਿੰਨੇ ਰੂਪ ਧਾਰੇ ਆ, ਨਿਰੰਕਾਰ ਕਿਤੇ ਖਾਲੀ ਹੋ ਜਾਂਦਾ ਹੁੰਦਾ। ਇਸ ਕਰਕੇ ਹੈ ਕਿ ਸਤਿਗੁਰੂ ਅਕਾਲ ਪੁਰਖ ਵਿਆਪਕ ਸਰੂਪ ਦੇ ਵਿੱਚ ਨੇ, ਅਤੇ ਵਿਆਪਕ ਸਰੂਪ ਦੇ ਵਿੱਚ ਹੀ ਉਹਨਾਂ ਨੇ ਉਹ ਰੂਪ ਧਾਰਿਆ ਸਰਗੁਣ, ਇੱਕ ਜਗ੍ਹਾ ਦੇਖਣ ਵਾਲਾ, ਉਹ ਕੋਈ ਉਹਦੇ ਵਿੱਚੋਂ ਬਾਹਰ ਨਹੀਂ ਨਿਕਲੇ। ਉਹ ਤਾਂ ਉਹਨਾਂ ਨੇ ਇੱਕ ਸਰੂਪ ਧਾਰਨ ਕਰ ਲਿਆ, ਇਹ ਇੱਕ ਅਲੱਗ ਚੀਜ਼ ਹੁੰਦੀ ਹੈ। ਇਹ ਰੂਪ ਧਾਰਨੇ ਆਮ ਬਹੁਤ ਡੂੰਘਾਈ ਵਾਲੇ ਬੰਦਿਆਂ ਨੂੰ ਪਤਾ ਹੁੰਦਾ ਇਹਨਾਂ ਚੀਜ਼ਾਂ ਦਾ, ਆਮ ਬੰਦਿਆਂ ਦੀ ਮੱਤ ਇੱਥੇ ਤੱਕ ਕੰਮ ਨਹੀਂ ਕਰਦੀ। ਸੋ ਮਹਾਰਾਜ ਸੱਚੇ ਪਾਤਸ਼ਾਹ ਜਿਸ ਪ੍ਰਕਾਰ ਸੰਸਾਰ 'ਤੇ ਪ੍ਰਗਟ ਹੋਏ ਨੇ, ਦਸੇ ਸਰੂਪ ਜਾਂ ਅਵਤਾਰ ਵੀ ਆਉਂਦੇ ਨੇ ਜਿਹੜੇ, ਇਹ ਹੋਰ ਢੰਗ ਨਾਲ ਆਉਂਦੇ ਨੇ, ਤਰੀਕਾ ਵੱਖਰਾ ਹੁੰਦਾ, ਆਮ ਬੰਦੇ ਦਾ ਤਰੀਕਾ ਵੱਖਰਾ ਹੁੰਦਾ। ਇਸ ਤਰ੍ਹਾਂ ਓਨੀ ਜੋਤ ਸੱਤਾ ਰੱਖੀ ਜਾਂਦੀ ਵਿੱਚ, ਆਪ ਨਹੀਂ ਆਉਂਦੇ ਉਧਰ ਵਿੱਚ। ਜਦੋਂ ਸਰੀਰ ਧਾਰ ਲਿਆ ਜਾਂਦਾ, ਸਰੀਰ ਜਨਮ ਲੈ ਲੈਂਦਾ, ਇਹ ਉਦੋਂ ਉਹਦੇ ਵਿੱਚ ਆਪਣਾ ਪ੍ਰਕਾਸ਼ ਪਾ ਲੈਂਦੇ ਨੇ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਫਰਮਾਉਂਦੇ ਹਨ ਪਾਵਨ ਬਚਨ, ਗੁਰਮੁਖ ਜੋਤ ਨਿਰੰਤਰ ਪਾਈ, ਬਿਨ ਦੰਤਾ ਕਿਉਂ ਖਾਈਐ ਸਾਰ, ਨਾਨਕ ਸਾਚਾ ਕਰਹੋ ਵਿਚਾਰ। ਇਹ ਦੋ ਨੇ ਪ੍ਰਸ਼ਨ ਪੰਜਵਾਂ ਤੇ ਛੇਵਾਂ ਕਿ ਕਠਨ ਸਾਧਨਾ ਰੂਪੀ ਦੰਦਾਂ ਤੋਂ ਬਿਨਾਂ ਜਗਤ ਰੂਪੀ ਸਾਰ ਜਿਹੜਾ ਲੋਹਾ ਹੈ ਇਹ ਕਿਸ ਤਰ੍ਹਾਂ ਖਾਈਦਾ। ਸੋ ਮਹਾਰਾਜ ਕਹਿਣ ਲੱਗੇ, ਫਿਰ ਸਾਨੂੰ ਉਹ ਕਹਿਣਗੇ, ਹੇ ਗੁਰੂ ਨਾਨਕ ਜੀ ਸਾਨੂੰ ਸੱਚਾ ਵਿਚਾਰ ਦੱਸਣਾ ਕਰੋ ਜਿਸ ਕਰਕੇ ਸੰਸਾਰ ਤੋਂ ਤਰ ਜਾਈਏ। ਸੋ ਮਹਾਰਾਜ ਇਹ ਦੋ ਪੰਗਤੀਆਂ ਅਗਲੀਆਂ 'ਚ ਜਵਾਬ ਦਿੰਦੇ ਨੇ। ਤ੍ਰੈ ਗੁਣ ਮੇਟੇ ਖਾਈਐ ਸਾਰ, ਤਿੰਨ ਗੁਣ ਰਚਿਤ ਜੋ ਸਰੀਰ ਹੈ ਨਾ ਇਹਦੇ ਦੇਹ ਅਧਿਆਸ ਨੂੰ ਮੇਟੇ ਦੂਰ ਕਰ ਦੇਵੇ ਤਾਂ ਜਗਤ ਰੂਪੀ ਸਾਰ ਜਿਹੜਾ ਲੋਹਾ ਹੈ ਇਹਨੂੰ ਖਾਈਦਾ। ਨਾਨਕ ਤਾਰੇ ਤਾਰਨਹਾਰ, ਸਤਿਗੁਰੂ ਕਥਨ ਕਰਦੇ ਹੇ ਤਾਰਨਹਾਰ ਵਾਹਿਗੁਰੂ ਸਾਨੂੰ ਸੰਸਾਰ ਤੋਂ ਤਾਰਨਾ ਕਰ, ਇਸ ਤਰ੍ਹਾਂ ਦੀ ਬੇਨਤੀ ਨੂੰ ਸੱਚਾ ਵਿਚਾਰ ਕਿਹਾ। ਹੁਣ ਇੱਕ ਹੋਰ ਸਿੱਧ ਆਇਆ, ਉਹਨੇ ਅੱਠ ਪ੍ਰਸ਼ਨ ਕੀਤੇ ਨੇ, ਅੱਠਾਂ ਦਾ ਜਵਾਬ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨਗੇ। 21ਵੀਂ ਪੌੜੀ ਵਿੱਚ ਇਹ ਪ੍ਰਸ਼ਨ ਹਨ ਅੱਠ। ਆਦਿ ਕਉ ਕਵਨ ਬੀ ਚਾਰ ਕਥੀਅਲੇ। ਆਦਿ ਕਉ, ਸ੍ਰਿਸ਼ਟੀ ਦੀ ਉਤਪਤੀ ਦੇ ਆਦਿ ਵਿੱਚ ਮਹਾਂਪਰਲੋਂ ਦੇ ਸਮੇਂ ਇਹਦਾ ਵਿਚਾਰ ਕਥਨ ਕੀਤਾ ਜਾਂਦਾ ਸੀ। ਸੁਨ ਕਹਾ ਘਰ ਵਾਸੋ, ਸੁਨ ਹੁੰਦਾ ਪਰਮਾਤਮਾ, ਅਫੁਰ ਜਿੱਥੇ ਕੋਈ ਫੁਰਨਾ ਨਾ ਹੋਵੇ, ਚੇਤਨਤਾ ਸਹਿਤ ਹੋਣਾ ਫਿਰ ਅਫੁਰ ਹੋਣਾ। ਸੋ ਅਫੁਰ ਪਰਮਾਤਮਾ ਕਿਸ ਘਰ ਵਿੱਚ ਵੱਸਦਾ ਸੀ ਉਦੋਂ ਜਦੋਂ ਇੱਥੇ ਕੁਛ ਵੀ ਨਹੀਂ ਸੀ। ਗਿਆਨ ਕੀ ਮੁਦਰਾ ਕਵਨ ਕਥੀਅਲੇ, ਗਿਆਨ ਦੇ ਮੁੰਦਰਾ ਹੁੰਦਾ ਮੁਦਰਾ ਜਿਹੜਾ ਚਿੰਨ, ਉਹ ਚਿੰਨ ਕਿਹੜੇ ਕਥਨ ਕੀਤੇ ਜਾਂਦੇ ਨੇ, ਗਿਆਨ ਦੀ ਮੁਦਰਾ ਨਿਸ਼ਾਨੀ ਕਿਹੜੀ ਕਥਨ ਕੀਤੀ ਜਾਂਦੀ ਹੈ। ਘਟ ਘਟ ਕਵਨ ਨਿਵਾਸੋ, ਘਟਾਂ ਘਟਾਂ ਵਿੱਚ ਕਿਹਦਾ ਵਾਸਾ ਹੈ। ਕਾਲ ਕਾ ਠੀਂਗਾ ਕਿਉਂ ਜਲਾਈਅਲੇ, ਕਾਲ ਦਾ ਠੀਂਗਾ ਸੋਟਾ ਜਾਂ ਡੰਡਾ ਕਿਸ ਤਰ੍ਹਾਂ ਸਾੜੀਦਾ ਮੌਤ ਨਾ ਆਵੇ ਬੰਦੇ ਨੂੰ। ਕਿਉਂ ਨਿਰਭਉ ਘਰ ਜਾਈਐ, ਨਿਰਭਉ ਘਰ ਵਿੱਚ ਕਿਸ ਤਰ੍ਹਾਂ ਜਾਈਦਾ। ਸਹਿਜ ਸੰਤੋਖ ਕਾ ਆਸਣ ਜਾਣੈ, ਸ਼ਾਂਤੀ ਅਤੇ ਸੰਤੋਖ ਜਿਹੜੇ ਸ਼ੁਭ ਗੁਣਾਂ ਦਾ ਆਸਣ ਵਿਛਾਉਣਾ ਕਿਵੇਂ ਜਾਣੈ। ਸਹਿਜ ਗਿਆਨ ਸ਼ਾਂਤੀ ਅਤੇ ਸੰਤੋਖ ਗੁਣਾਂ ਦਾ ਜਿਹੜਾ ਆਸਣ ਅਸਥਾਨ ਹੈ, ਇਹਨਾਂ ਵਿੱਚ ਆਸਣ ਲਾਉਣਾ ਕਿਵੇਂ ਜਾਣੇ, ਭਾਵ ਟਿਕਣਾ ਕਿਵੇਂ ਜਾਣੇ, ਇਸਤਤ ਕਿਵੇਂ ਹੋਵੇ ਇਹਨਾਂ ਦੇ ਵਿੱਚ। ਕਿਉਂ ਛੇਦੇ ਬੈਰਾਈ ਹੈ, ਬੈਰਾਈ ਜਿਹੜੇ ਵੈਰੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੂੰ ਕਿਵੇਂ ਛੇਦੇ, ਛੇਦਾ ਕਿਵੇਂ ਕਰੇ, ਕੱਟਣਾ ਕਿਵੇਂ ਕਰੇ। ਮਹਾਰਾਜ ਹੁਣ ਦੋ ਤੁਕਾਂ ਵਿੱਚ ਸਮੁੱਚਾ ਉੱਤਰ ਦਿੰਦੇ ਨੇ, ਦੋ ਤੁਕਾਂ ਸਿਧਾਂਤ ਦੀਆਂ। ਗੁਰ ਕੈ ਸ਼ਬਦ ਹਉਮੈ ਬਿਖ ਮਾਰੈ, ਤਾਂ ਨਿਜ ਘਰ ਹੋਵੈ ਵਾਸੋ। ਸਤਿਗੁਰੂ ਫਰਮਾਉਂਦੇ, ਗੁਰਾਂ ਦੇ ਉਪਦੇਸ਼ ਦੁਆਰਾ ਹਉਮੈ ਰੂਪੀ ਜ਼ਹਿਰ ਜਾਂ ਜਿਹੜੀ ਹਉਮੈ ਅਤੇ ਵਿਸ਼ਿਆਂ ਨੂੰ ਮਾਰ ਨਾ ਕਰੇ ਤਾਂ ਆਪਣੇ ਸਰੂਪ ਵਿੱਚ ਨਿਵਾਸ ਹੁੰਦਾ ਹੈ। ਸੌਖਾ ਕੰਮ ਹੈ, ਸਰੂਪ ਤੱਕ ਚਲੇ ਜਾਓ, ਸਰੂਪ ਆਪੇ ਹੀ ਸਭ ਕੁਛ ਕਰ ਦਿੰਦਾ। ਜਦੋਂ ਆਪਾਂ ਸਰੂਪ ਤੋਂ ਬਾਹਰੇ ਹੋ ਕੇ ਆਪਣੀ ਉੱਦਮ ਜਿਹਾ ਕਰਦੇ ਹਾਂ ਉਹਦੇ ਨਾਲ ਨਹੀਂ ਕੁਛ ਬਣਨਾ। ਇਸ ਕਰਕੇ ਸਤਿਗੁਰੂ ਕਹਿੰਦੇ ਸਰੂਪ ਵਾਲਾ ਕਾਰਜ ਸਭ ਤੋਂ ਵਧੀਆ ਹੈ। ਜਿਨ ਰਚ ਰਚਿਆ ਤਿਸ ਸ਼ਬਦ ਪਛਾਣੈ, ਨਾਨਕ ਦਾਤਾ ਕਾ ਦਾਸੋ। ਜਿਸ ਪਰਮੇਸ਼ਰ ਨੇ ਪੰਜਾਂ ਤੱਤਾਂ ਨੂੰ ਰਚ ਕੇ ਸਾਰੇ ਜਗਤ ਨੂੰ ਰਚਿਆ ਹੈ, ਉਸ ਬ੍ਰਹਮ ਨੂੰ ਜੋ ਪਛਾਣਦਾ ਹੈ। ਦੇਖੋ ਪੰਕਤੀਆਂ ਨੂੰ ਨਾਲ ਨਾਲ ਦੇਖੀ ਜਾਓ। ਜਿਨ ਰਚ ਰਚਿਆ ਤਿਸ ਸ਼ਬਦ ਪਛਾਣੈ, ਉਸ ਸ਼ਬਦ ਤੋਂ ਭਾਵ ਬ੍ਰਹਮ ਨੂੰ ਪਛਾਣਦਾ ਹੈ। ਸਤਿਗੁਰੂ ਕਥਨ ਕਰਦੇ ਨਾਨਕ ਤਾਕਾ ਦਾਸੋ, ਤਾਕਾ ਦਾਸੋ ਇਸ ਦਾ ਸੇਵਕ ਬਣੋ, ਜਾਂ ਮੈਂ ਉਹਨਾਂ ਦਾ ਸੇਵਕ ਹਾਂ। ਇਸ ਪ੍ਰਕਾਰ ਅਵਾਂਤਰ ਪ੍ਰਸ਼ਨ ਜਿਹੜੇ ਹੁੰਦੇ ਨੇ, ਬਈ ਸਰੂਪ ਰੂਪੀ ਨਿਜ ਘਰ ਵਿੱਚ ਵਾਸਾ ਕਿਵੇਂ ਹੁੰਦਾ, ਜੇ ਇਹ ਪ੍ਰਸ਼ਨ ਬਣ ਜੇ ਇਹਦਾ, ਤਾਂ ਕਹਿੰਦੇ ਗੁਰਾਂ ਦੇ ਉਪਦੇਸ਼ ਦੁਆਰਾ ਹਉਮੈ ਅਤੇ ਵਿਸ਼ਿਆਂ ਨੂੰ ਮਾਰ ਨਾ ਕਰੇ ਤਾਂ ਇਹਦਾ ਆਪਣੇ ਸਰੂਪ ਰੂਪੀ ਨਿਜ ਘਰ ਦੇ ਵਿੱਚ ਅੰਦਰ ਵਾਸਾ ਹੋ ਜਾਂਦਾ। ਕਈ ਪੁੱਛ ਲੈਂਦੇ ਆ ਨਾ ਬਈ ਸਰੂਪ ਰੂਪੀ ਨਿਜ ਘਰ 'ਚ ਵਾਸਾ ਕਿਵੇਂ ਹੁੰਦਾ। ਸੋ ਜਿਸ ਪਰਮੇਸ਼ਰ ਨੇ ਪੰਜਾਂ ਤੱਤਾਂ ਨੂੰ ਰਚ ਕੇ ਸਾਰੇ ਜਗਤ ਨੂੰ ਰਚਿਆ, ਉਹਦੀ ਪ੍ਰਾਪਤੀ ਦਾ ਸਾਧਨ ਦੱਸੋ। ਦਾਸੋ ਤੋਂ ਭਾਵ ਇੱਥੇ ਦੱਸੋ ਦਾ ਮਤਲਬ ਲਾਉਣਾ, ਤਾਂ ਕਾ ਦਾਸੋ। ਮਹਾਰਾਜ ਕਹਿਣ ਲੱਗੇ ਤਿਸ ਸ਼ਬਦ ਪਛਾਣ ਹੈ, ਉਹ ਪਰਮਾਤਮਾ ਨੂੰ ਗੁਰ ਸ਼ਬਦ ਦੁਆਰਾ ਪਛਾਣਨਾ ਕਰੇ। ਜਿਹੜੇ ਪਿਛਲੇ ਪ੍ਰਸ਼ਨ ਨੇ ਹਲੇ ਅੱਠ, ਉਹਨਾਂ ਦਾ ਉੱਤਰ ਹਲੇ ਦਿੱਤਾ ਨਹੀਂ, ਵੈਸੇ ਸਮਝਾਇਆ ਉਹਨੂੰ ਕਿ ਗੁਰੂ ਰਾਹੀਂ ਸਾਰਾ ਕੁਛ ਹੁੰਦਾ। ਹੁਣ ਇੱਕ ਹੋਰ ਸਿੱਧ ਆ ਗਿਆ, ਉਹਨੇ ਕਹਿੰਦਾ ਪਹਿਲਾਂ ਮੈਨੂੰ ਤਿੰਨ ਪ੍ਰਸ਼ਨਾਂ ਦਾ ਉੱਤਰ ਦਿਓ। ਮਹਾਰਾਜ ਨੇ ਕਿਹਾ ਤੂੰ ਪਹਿਲੇ ਦੱਸ, ਤੇਰੇ ਤਿੰਨ ਪ੍ਰਸ਼ਨ ਕਿਹੜੇ ਹੈ, ਉਹਦੇ ਬਾਅਦ 'ਚ ਜਵਾਬ ਦੇ ਦਿਆਂਗੇ। ਅੱਠ, ਉਹ ਕਹਿਣ ਲੱਗਿਆ ਕਹਾਂ ਤੇ ਆਵੈ ਇਹ ਪਹਿਲਾ ਪ੍ਰਸ਼ਨ ਹੈ, ਇਹ ਜੀਵ ਕਿਸ ਵਜ੍ਹਾ ਨਾਲ ਆਉਂਦਾ ਹੈ, ਕਹਾ ਇਹੋ ਜਾਵੈ, ਇਹ ਜੀਵ ਕਿਸ ਤਰੀਕੇ ਨਾਲ ਫਿਰ ਜਾਂਦਾ, ਕਹਾ ਇਹੋ ਰਹੈ ਸਮਾਈ, ਇਹ ਜੀਵ ਜਿਹੜਾ ਹੁੰਦਾ ਵਿਚਕਾਰਲੇ ਸਮੇਂ ਵਿੱਚ ਮੱਧ ਕਾਲ ਜਿਹਨੂੰ ਕਹਿੰਦੇ, ਉਦੋਂ ਕਿੱਥੇ ਸਮਾਇਆ ਰਹਿੰਦਾ। ਇਸ ਸ਼ਬਦ ਕਹੋ ਜੋ ਅਰਥ ਆਵੈ ਤਿਸ ਗੁਰ ਤਿਲ ਨਾ ਤਮਾਈ, ਇਸ ਸ਼ਬਦ ਦਾ ਅਰਥ ਕਰਨਾ ਜਿਹਨੂੰ ਆਵੇਗਾ ਉਹਨੂੰ ਮੈਂ ਆਪਣਾ ਗੁਰੂ ਸਮਝਾਂਗਾ, ਅਤੇ ਇਹ ਵੀ ਕਹਾਂਗਾ ਕਿ ਉਹਨੂੰ ਤਿਲ ਜਿੰਨੀ ਵੀ ਤਮਾਈ ਤੋਂ ਭਾਵ ਤਮੋ ਗੁਣ ਨਹੀਂ ਉਹਦੇ 'ਚ। ਹੁਣ ਇਹਨੂੰ ਗੁਰੂ ਸਾਹਿਬ ਮਹਾਰਾਜ ਉੱਤਰ ਦੇਣ ਲੱਗੇ ਸਨ, ਇੱਕ ਹੋਰ ਨਵੇਂ ਸਿੱਧ ਨੇ ਆ ਕੇ ਕਿਹਾ, ਮੈਂ ਜਾ ਰਿਹਾ ਪਹਿਲਾਂ ਮੇਰੇ ਪ੍ਰਸ਼ਨ ਦਾ ਉੱਤਰ ਦਿਓ। ਮਹਾਰਾਜ ਕਹਿੰਦੇ ਤੂੰ ਵੀ ਆਪਣਾ ਬੋਲ ਲੈ, ਫਿਰ ਇਕੱਠਿਆਂ ਨੂੰ ਜਵਾਬ ਦੇ ਦਾਂਗੇ ਸਾਰਿਆਂ ਨੂੰ। ਕਿਉਂ ਤੱਤੈ ਅਵਗਤ ਹੈ ਪਾਵੈ, ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਉਹਦਾ ਵੀ, ਉਹਨੇ ਕੀ ਪ੍ਰਸ਼ਨ ਕੀਤਾ ਸੀ ਮਹਾਰਾਜ? ਕਹਿੰਦੇ ਸਭ ਵੇਦਾਂ ਸ਼ਾਸਤਰਾਂ ਦਾ ਜੋ ਤੱਤੈ ਹੁੰਦਾ ਸਿਧਾਂਤ ਰੂਪ, ਜੋ ਅਵਗਤ ਹੈ ਪਰਮਾਤਮਾ ਹੈ, ਅਵਗਤ ਜਿਹਦੀ ਔਖੀ ਪ੍ਰਾਪਤੀ ਹੋਵੇ ਉਹਨੂੰ ਅਵਗਤ ਕਹਿੰਦੇ ਨੇ, ਉਹ ਪਰਮਾਤਮਾ ਹੈ, ਉਹਨੂੰ ਕਿਉਂ ਪਾਵੈ, ਸੋ ਕਿਸ ਤਰ੍ਹਾਂ ਪਾਵੇ? ਤਾਂ ਨਾਲ ਹੀ ਉੱਤਰ ਦਿੱਤਾ, ਕਹਿੰਦੇ ਗੁਰਮੁਖ ਲੱਗੈ ਪਿਆਰੋ, ਮੁਖੀ ਗੁਰਾਂ 'ਚ ਪ੍ਰੇਮ ਲੱਗੇ ਤਾਂ ਪਰਮੇਸ਼ਰ ਪ੍ਰਾਪਤ ਹੁੰਦਾ ਹੈ। ਹੁਣ ਸਿਧਾਂਤ ਦੀ ਪੰਗਤੀ ਕਥਨ ਕਰਦੇ ਨੇ, ਆਪੇ ਸੁਰਤਾ ਆਪੇ ਕਰਤਾ ਕਹੁ ਨਾਨਕ ਵਿਚਾਰੋ, ਜੋ ਪਰਮਾਤਮਾ ਆਪ ਹੀ ਸੁਰਤਾ ਹੈ ਭਾਵ ਗਿਆਨ ਗੇ ਹੈ, ਅਤੇ ਜੋ ਆਪ ਹੀ ਸਾਰਿਆਂ ਦਾ ਕਰਨ ਵਾਲਾ ਹੈ, ਮਹਾਰਾਜ ਕਥਨ ਕਰਦੇ ਹੈ ਸਿੱਧੋ ਤੁਸੀਂ ਉਹਦਾ ਵਿਚਾਰ ਕਰੋ। ਸੋ ਪਿਛਲੇ ਤਿੰਨ ਪ੍ਰਸ਼ਨ ਇਹ ਸੀ, ਕਹਾਂ ਤੇ ਆਵੈ, ਕਹਾਂ ਇਹੋ ਜਾਵੈ, ਕਹਾਂ ਇਹੋ ਰਹੈ ਸਮਾਈ। ਹੁਣ ਇਹਨਾਂ ਤਿੰਨਾਂ ਪ੍ਰਸ਼ਨਾਂ ਦਾ ਉੱਤਰ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਅੱਗੇ। ਹੈ ਤਾਂ ਸੌਖੇ ਜਵਾਬ ਉਹਨਾਂ ਦੇ, ਪਰ ਉਹ ਜਾਣ ਕੇ ਉਲਝਾਉਂਦੇ ਨੇ। ਹੁਣ ਸਤਿਗੁਰੂ ਕਹਿੰਦੇ ਸੌਖਾ ਕੰਮ ਹੈ ਤੇਰਾ ਤਾਂ, ਹੁਕਮੇ ਆਵੈ, ਭਾਈ ਤਾਂ ਸੌਖਾ ਹੀ, ਪਰਮੇਸ਼ਰ ਦੇ ਹੁਕਮ 'ਚ ਇਹ ਜੀਵ ਆਉਂਦਾ ਹੈ, ਹੁਕਮੇ ਜਾਵੈ, ਪਰਮੇਸ਼ਰ ਦੇ ਹੁਕਮ ਵਿੱਚ ਹੀ ਇਹ ਜੀਵ ਜਾਂਦਾ। ਤੀਜਾ ਪ੍ਰਸ਼ਨ ਜਿਹੜਾ ਉਹਦਾ ਜਵਾਬ, ਕਹਾਂ ਇਹੋ ਰਹੈ ਸਮਾਈ, ਹੁਕਮੇ ਰਹੈ ਸਮਾਈ, ਪਰਮੇਸ਼ਰ ਦੇ ਹੁਕਮ ਵਿੱਚ ਇਹ ਜੀਵ ਮੱਧ ਕਾਲ ਜਿਹੜਾ ਵਿਚਕਾਰਲਾ ਸਮਾਂ 'ਚ ਸਮਾਇਆ ਰਹਿੰਦਾ। ਹੁਣ ਸਿਧਾਂਤ ਦੀ ਪੰਗਤੀ ਕਥਨ ਕਰਦੇ ਨੇ, ਪੂਰੇ ਗੁਰ ਤੇ ਸਾਚ ਕਮਾਵੈ, ਗਤ ਮਿਤ ਸਭ ਦੇ ਪਾਈ, ਪੂਰਿਆਂ ਗੁਰਾਂ ਤੋਂ ਉਪਦੇਸ਼ ਲੈ ਕੇ ਸੱਚ ਨਾਮ ਨੂੰ ਕਮਾਵੇ ਤਾਂ ਇਸ ਤਰ੍ਹਾਂ ਦੀ ਮਰਿਆਦਾ ਕਰਕੇ ਬ੍ਰਹਮ ਦੀ ਗਤ ਹੁੰਦੀ ਪ੍ਰਾਪਤੀ ਪਾਈਦੀ ਹੈ। 21ਵੀਂ ਪੌੜੀ ਵਿੱਚ ਜਿਹੜੇ 8 ਪ੍ਰਸ਼ਨ ਕੀਤੇ ਸੀ, ਹੁਣ ਉਹਨਾਂ ਦਾ ਉੱਤਰ ਦੇਣ ਲੱਗੇ ਨੇ ਸਤਿਗੁਰੂ ਮਹਾਰਾਜ ਜੀ। ਇਹ 23ਵੀਂ ਪੌੜੀ ਜਾ ਕੇ ਹੁਣ ਮਹਾਰਾਜ ਨੇ ਉੱਤਰ ਦਿੱਤੇ ਨੇ, ਦੇ ਆਦਿ ਕਉ ਬਿਸਮਾਦ ਵਿਚਾਰ ਕਥੀ ਅਲੇ, ਸ੍ਰਿਸ਼ਟੀ ਦੇ ਆਦਿ ਵਿੱਚ ਮਹਾਂਪਰਲੋਂ ਕਾਲ ਵਿੱਚ ਬਿਸਮਾਦ ਹੁੰਦਾ ਅਸਚਰਜ ਰੂਪ ਪਰਮਾਤਮਾ ਦਾ ਹੀ ਜਿਹੜਾ ਵਿਚਾਰ ਹੈ ਉਹ ਕਥਨ ਕੀਤਾ ਜਾਂਦਾ ਸੀ। ਸੁਨ ਨਿਰੰਤਰ ਵਾਸ ਲੀਆ, ਸੁਨ ਹੁੰਦਾ ਅਫੁਰ, ਜਿੱਥੇ ਫੁਰਨਾ ਨਹੀਂ, ਸੁਨ ਦਸ਼ਾ 'ਚ ਹੈ ਉਹ। ਦੇਖੋ ਆਪਾਂ ਫੇਰ ਵੀ ਨਿਰਣਾ ਕਰਾਂਗੇ, ਹੁਣ ਵੀ ਦੱਸ ਦਿੰਦੇ ਹਾਂ, ਸੁਨ ਦੋ ਤਰ੍ਹਾਂ ਦਾ ਹੁੰਦਾ, ਇੱਕ ਤਾਂ ਜੜ ਹੁੰਦਾ ਸੁਨ, ਇੱਕ ਚੇਤਨ ਸੁਨ ਹੁੰਦਾ, ਦੋ ਹੁੰਦੇ ਨੇ। ਜਿਵੇਂ ਕਿਸੇ ਜਗ੍ਹਾ ਦੇ ਉੱਤੇ ਸੱਟ ਲੱਗ ਕੇ ਥਾਂ ਸੁਨ ਹੋ ਗਿਆ, ਅਤੇ ਉੱਥੇ ਡਾਕਟਰ ਸੂਈਆਂ ਝਬੋ ਝਬੋ ਕੇ ਪੁੱਛਦੇ ਹੁੰਦੇ ਆ, ਹੁਣ ਦਰਦ ਹੁੰਦਾ? ਉਹ ਕਹਿੰਦਾ ਨਾ, ਪਤਾ ਹੀ ਨਹੀਂ ਲੱਗਦਾ ਮੈਨੂੰ। ਇਹ ਜੜ ਸੁਨ ਹੋ ਗਿਆ। ਇੱਕ ਹੁੰਦਾ ਚੇਤਨ ਸੁਨ, ਚੇਤਨ ਸੁਨ ਐਂ ਹੁੰਦਾ ਜਿਵੇਂ ਆਪਾਂ ਜੀਵ ਜਿਹੜੇ ਚੇਤਨ ਹੈ, ਜਿਵੇਂ ਪੂਰਾ ਹਾਲ ਭਰਿਆ ਹੋਵੇ, 500 ਬੰਦਾ ਬੈਠਾ ਸੰਗਤ ਦਾ, ਪਰ ਇੰਨੀ ਚੁੱਪ ਚਾਨ ਹੈ ਵੀ ਸਾਹ ਵੀ ਨਹੀਂ ਲੈ ਰਿਹਾ ਉੱਚੀ, ਇੱਕਦਮ ਸ਼ਾਂਤੀ। ਬੋਲਣ ਨੂੰ ਸਮਰੱਥ ਨੇ, ਰੌਲਾ ਪਾਉਣ ਨੂੰ ਸਮਰੱਥ ਨੇ, ਉਹ ਗੱਲਾਂ ਕਰ ਸਕਦੇ ਨੇ, ਖੰਘ ਸਕਦੇ ਨੇ, ਪਰ ਚੇਤਨ ਹੋਣ ਦੇ ਬਾਵਜੂਦ ਵੀ ਉੱਥੇ ਕੋਈ ਸਵਾਸ ਦੀ ਵੀ ਆਵਾਜ਼ ਨਹੀਂ ਆ ਰਹੀ। ਇਸੇ ਤਰ੍ਹਾਂ ਆਪਣਾ ਮਨ ਅੰਦਰ ਜਿਹੜਾ ਆਪਣੇ ਹੈਗਾ, ਇਹ ਹੁਣ ਰੌਲਾ ਪਾਈ ਜਾਂਦਾ, ਬੰਦਾ ਉਸ ਦੇ ਆਧਾਰ 'ਤੇ ਬਾਹਰੋਂ ਰੌਲਾ ਪਾਈ ਜਾਂਦਾ। ਜਦੋਂ ਬੰਦਗੀ ਕਰਦਿਆਂ 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 ਸੰਕਲਪ ਵਿਕਲਪ ਸਾਰੇ ਹੀ ਮਿਟ ਜਾਂਦੇ ਨੇ, ਮਨ ਚੇਤਨ ਹੋਣ ਦੇ ਬਾਵਜੂਦ ਵੀ ਕੋਈ ਸੰਕਲਪ ਵਿਕਲਪ ਨਾ ਕਰੇ, ਉਹਨੂੰ ਕਹਿੰਦੇ ਅਫੁਰ ਸਮਾਧੀ, ਨਿਰਵਿਕਲਪ ਸੁਨ ਸਮਾਧੀ ਆਪ। ਪਰਮਾਤਮਾ ਇਸੇ ਪ੍ਰਕਾਰ ਹੈ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕ ਆਪੇ ਹੀ ਫਿਰ ਜਾਪ। ਹੁਣ ਆਪਾਂ ਬੋਲ ਸਕਦੇ ਹਾਂ ਮਾਈਕ ਦੇ ਵਿੱਚ, ਜੇ ਬੋਲੀਏ ਤਾਂ ਆਵਾਜ਼ ਆਉਂਦੀ, ਚੁੱਪ ਕਰ ਜਾਓ, ਚੇਤਨ ਹੋਣ ਦੇ ਬਾਵਜੂਦ ਵੀ ਆਵਾਜ਼ ਨਹੀਂ ਆ ਰਹੀ, ਜੇ ਚੁੱਪ ਕਰਕੇ ਬੈਠ ਜਾਈਏ, ਇਹਨੂੰ ਕਹਿੰਦੇ, ਕਿਉਂਕਿ ਫੁਰਨਾ ਹੀ ਨਹੀਂ ਆ ਰਿਹਾ, ਕੋਈ ਸੰਕਲਪ ਵਿਕਲਪ ਖਤਮ ਨੇ, ਪਰਮਾਤਮਾ ਦਾ ਨਾਮ ਤਾਂ ਹੀ ਉਹ ਰੱਖਿਆ ਸੁਣ ਅਫੁਰ ਪਰਮਾਤਮਾ ਨੇ, ਜਿੱਥੇ ਕੋਈ ਫੁਰਨਾ ਹੀ ਨਹੀਂ ਹੈ। ਉਹ ਤਾਂ ਕਿਤੇ ਫੁਰਨਾ ਹੁੰਦਾ ਵੀ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ, ਅਤੇ ਕਿਤੇ ਹੀ ਫੁਰਨਾ ਬਣਦਾ, ਚਲੋ ਖੇਲ ਖੇਲਾ ਖੇਲ ਖੇਲ ਅੰਤ ਕਹੋ ਫਿਰ ਏਕ ਹੈ। ਅਫੁਰ ਪਰਮਾਤਮਾ ਨੇ ਨਿਰੰਤਰ ਇੱਕ ਰਸ ਸਾਰਿਆਂ ਵਿੱਚ ਵਾਸਾ ਲਿਆ ਹੋਇਆ। ਇਸ ਪ੍ਰਕਾਰ ਉਹਦੇ ਸਾਰੇ ਜਵਾਬ ਦਿੰਦਿਆਂ ਹੋਇਆ ਮਹਾਰਾਜ ਫਰਮਾਉਂਦੇ ਨੇ, ਅਕਲਪਤ ਮੁਦਰਾ ਗੁਰ ਗਿਆਨ ਵੀ ਚਾਰੀਅਲੇ। ਗੁਰਾਂ ਦੁਆਰੇ ਕਲਪਨਾ ਤੋਂ ਰਹਿਤ ਹੋਣਾ ਇਹੀ ਗਿਆਨ ਦੇ ਮੁਦਰਾ ਹੁੰਦੇ। ਚਿੰਨ੍ਹ ਵਿਚਾਰ ਨਾ ਕਰੋ। ਇਹ ਪਿੱਛੇ ਜਿੰਨੇ ਤਿੰਨ ਪ੍ਰਸ਼ਨ ਆਏ ਨੇ ਇਹਨਾਂ ਦੇ ਇਹ ਉੱਤਰ ਨੇ। ਤਿੰਨ ਪ੍ਰਸ਼ਨ ਜਿਹੜੇ ਸੀ ਨਾ ਪਹਿਲਾਂ, ਆਦਿ ਕਉ ਕਵਨ ਵਿਚਾਰ ਕਥੀਅਲੇ, ਦੂਜਾ ਸੀ ਸੁਨ ਕਹਾਂ ਘਰ ਵਾਸੋ, ਤੀਜਾ ਗਿਆਨ ਕੀ ਮੁਦਰਾ ਕਵਨ ਕਥੀਅਲੇ, ਤਿੰਨ ਹੋ ਗਏ। ਚੌਥਾ ਪ੍ਰਸ਼ਨ ਸੀ ਘਟ ਘਟ ਕਵਨ ਨਿਵਾਸੋ, ਇਹ ਆਇਆ ਸੀ ਪਿੱਛੇ 21ਵੀਂ ਪੌੜੀ ਦੇ ਵਿੱਚ। ਹੁਣ ਸਤਿਗੁਰੂ ਮਹਾਰਾਜ ਜਵਾਬ ਦਿੰਦੇ ਨੇ, ਚੌਥਾ ਉੱਤਰ ਘਾਟ ਘਟ ਸੱਚਾ ਸਰਬ ਜੀਆ, ਸਾਰਿਆਂ ਜੀਵਾਂ ਦੇ ਘਟਾਂ ਘਟਾਂ ਵਿੱਚ ਸੱਚਾ ਵਾਹਿਗੁਰੂ ਵੱਸਦਾ ਹੈ। ਕਿੱਥੇ ਵੱਸਦਾ? ਕਹਿੰਦੇ ਘਟਾਂ ਘਟਾਂ ਦੇ ਵਿੱਚ। ਹੁਣ ਪੰਜਵਾਂ ਪ੍ਰਸ਼ਨ ਹੈ, ਕਾਲ ਕਾ ਠੀਕਾ ਕਿਉਂ ਜਲਾਈ ਅਲੇ, ਉਹਦਾ ਸੋਟਾ ਕਿਵੇਂ ਸਾੜੀਏ ਕਾਲ ਦਾ। ਗੁਰ ਬਚਨੀ ਅਵਗਤ ਸਮਾਈ ਹੈ, ਗੁਰਾਂ ਦੇ ਬਚਨਾਂ ਦੁਆਰਾ ਪਰਮਾਤਮਾ ਵਿੱਚ ਸਮਾਈਏ ਤਾਂ ਕਾਲ ਦਾ ਡੰਡਾ ਸਾੜੀਦਾ ਹੈ, ਫਿਰ ਉਹਦੀ ਇਸ ਪ੍ਰਕਾਰ ਕਿਉਂ ਨਿਰਭਉ ਘਰ ਜਾਈਏ। ਛੇਵਾਂ ਪ੍ਰਸ਼ਨ ਸੀਗਾ, ਜਵਾਬ ਕੀ ਹੈ? ਤਤ ਨਿਰੰਜਨ ਸਹਿਜ ਲਹਿ, ਸਭ ਵੇਦਾਂ ਸ਼ਾਸਤਰਾਂ ਦੇ ਤੱਤ ਸਿਧਾਂਤ ਰੂਪ ਨਿਰੰਜਨ ਦੇ ਸਹਿਜ ਲਹਿ ਗਿਆਨ ਨੂੰ ਲਖੇ ਜਾਣੇ ਤਾਂ ਨਿਰਭਉ ਦੇ ਘਰ ਵਿੱਚ ਜਾਈਦਾ ਹੈ। ਸਹਿਜ ਸੰਤੋਖ ਆਸਣ ਕਿਵੇਂ ਪਾ ਸਕਦੇ ਹਾਂ? ਤਾਂ ਸਤਿਗੁਰੂ ਮਹਾਰਾਜ ਕਹਿੰਦੇ ਸਹਿਜ ਸੰਤੋਖ ਆਸਣ ਜਾਣਾ ਪ੍ਰਸ਼ਨ ਸੀ ਨਾ ਇਹ, ਅਤੇ ਉਹ ਕਿਵੇਂ ਵਿਛਾਉਣਾ ਕਰੀਏ ਜਾਂ ਜਾਣਨਾ ਕਰੀਏ? ਤਾਂ ਮਹਾਰਾਜ ਜਵਾਬ ਦਿੰਦੇ ਫਰਮਾਉਂਦੇ ਨੇ 23ਵੀਂ ਪੌੜੀ 'ਚ, ਨਾਨਕ ਦੂਜੀ ਕਾਰ ਨਾ ਕਰਨੀ। ਗੁਰੂ ਸਾਹਿਬ ਕਥਨ ਕਰਦੇ ਆ, ਕਰਨੀ ਹੁੰਦੀ ਨਿਸ਼ਕਾਮ ਕਰਮਾਂ ਤੋਂ ਬਿਨਾਂ ਦੂਜੀ ਹੋਰ ਕੋਈ ਕਾਰ ਨਾ ਕਰੇ। ਦੂਜੀ ਹੁੰਦੀ ਦਵੈਤ ਦੀ ਕਾਰ ਨੂੰ ਨਾ ਕਰੇ ਤਾਂ ਸ਼ਾਂਤੀ ਸੰਤੋਖ ਇਹਨਾਂ ਦੇ ਵਿੱਚ ਬੰਦੇ ਦਾ ਟਿਕਾਓ ਬਣਦਾ, ਟਿਕਣਾ ਹੁੰਦਾ। ਕਈਆਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਨਿਸਕਾਮ ਕੀ ਹੁੰਦਾ ਅਤੇ ਸਕਾਮ ਕੀ ਹੁੰਦਾ। ਸਕਾਮ ਉਹ ਹੁੰਦਾ ਜਿਹੜਾ ਆਪਾਂ ਦੁਨਿਆਵੀ ਚੀਜ਼ਾਂ ਮੰਗਦੇ ਹਾਂ, ਸਹਿਤ ਕਾਮਨਾ ਦੇ, ਪੈਸੇ ਮਿਲ ਜਾਣ, ਘਰ ਮਿਲ ਜੇ, ਬੱਚੇ ਹੋ ਜਾਣ, ਬੱਚੇ ਪਾਸ ਹੋ ਜਾਣ, ਬੱਚਿਆਂ ਦੇ ਵਿਆਹ ਹੋ ਜਾਣ, ਸੰਸਾਰੀ ਸਕਾਮ ਹੁੰਦਾ। ਅਤੇ ਜਿਹੜਾ ਨਿਸਕਾਮ ਹੁੰਦਾ ਉਹਦੇ ਜੇ ਆਪਾਂ ਮੰਗਦੇ ਨਾ, ਨਾਮ ਦਾਨ, ਸਿੱਖੀ ਦਾਨ, ਭਰੋਸਾ ਦਾਨ, ਸੰਗਤ ਦੀ ਸੇਵਾ, ਗੁਰੂ ਦੀ ਬਾਣੀ ਦਾ ਪਾਠ, ਕੀਰਤਨ ਕਥਾ, ਇਹ ਨਿਸਕਾਮ ਸੇਵਾ ਹੁੰਦੀ ਹੈ। ਇਹਦੇ ਵਿੱਚ ਫੁਰਨਾ ਨਹੀਂ ਹੋਰ ਕਰਨਾ, ਬਸ ਸੇਵਾ ਵਜੋਂ ਹੀ ਜੇ ਕਰੇ, ਫੁਰਨਾ ਨਾ ਬਣਾਵੇ ਮਨ ਦਾ ਕਿਸੇ ਪਦਾਰਥ ਲਈ। ਇੱਕ ਪ੍ਰਾਪਤੀ ਦਾ ਫੁਰਨਾ ਕਰੇ, ਇੱਕ ਨਾਮ ਦਾਨ ਦਾ ਫੁਰਨਾ ਕਰੇ, ਨਾਮ ਮਿਲੇ ਤਾਂ ਜੀਵਾਂ, ਉਹੀ ਫੁਰਨਾ ਕਰੇ, ਤਾਂ ਫਿਰ ਉਹਦੇ ਉੱਤੇ ਮਹਾਰਾਜ ਕਹਿੰਦੇ ਨਿਸਕਾਮ ਸੇਵਕ ਦੇ ਉੱਤੇ ਕਿਰਪਾ ਹੁੰਦੀ ਹੈ। ਤੋ ਇਸ ਤਰ੍ਹਾਂ ਫਿਰ ਅੱਠਵਾਂ ਜਿਹੜਾ ਪ੍ਰਸ਼ਨ ਸੀ, ਕਿਉਂ ਛੇਦੇ ਬੈਰਾਈ ਹੈ, ਜਿਹੜੇ ਬੈਰੀ ਹੈ ਇਹਨਾਂ ਨੂੰ ਕਿਵੇਂ ਕੱਟੀਏ? ਸੇਵੈ ਸਿੱਖ ਸੋ ਖੋਜ ਲਹਿ, ਜੋ ਸਿੱਖ ਅਧਿਕਾਰੀ ਹੋ ਕੇ ਗੁਰਾਂ ਦੀ ਸੇਵਾ ਕਰਦਾ ਹੈ, ਉਹ ਕਾਮ ਕ੍ਰੋਧ ਆਦਿਕ ਜਿਹੜੇ ਵੈਰੀਆਂ ਦੇ ਕੱਟਣ ਦੇ ਰਾਹ ਨੂੰ ਫਿਰ ਲੱਭ ਲੈਂਦਾ, ਖੋਜ ਲੈਂਦਾ। ਸੋ ਦੋ ਤੁਕਾਂ ਸਿਧਾਂਤ ਦੀਆਂ ਨੇ ਅੱਗੇ, ਹੁਕਮ ਬਿਸਮਾਦ, ਹੁਕਮ ਪਛਾਣ ਹੈ, ਜੀਏ ਜੁਗਤ ਸੱਚ ਜਾਣ ਹੈ, ਸੋਈ ਜਿਹਦਾ ਹੁਕਮ ਅਸਚਰਜ ਹੈ, ਅਤੇ ਜੋ ਸੱਚਾ ਵਾਹਿਗੁਰੂ ਜੀਆਂ ਨੂੰ ਖਾਣ ਪੀਣ ਦੇ ਪਦਾਰਥ ਦੇਣ ਦੀ ਯੁਗਤੀ ਨੂੰ ਜਾਣਦਾ, ਸੋਈ ਹੁਕਮ ਪਛਾਣ ਹੈ। ਉਸ ਹੁਕਮ ਦੇ ਕਰਨ ਵਾਲੇ ਹੁਕਮੀ ਪਰਮਾਤਮਾ ਨੂੰ ਪਛਾਣੇ। ਸੋ ਯੋਗੀ ਕਿਹਨੂੰ ਕਹਿੰਦੇ ਨੇ? ਉੱਤਰ ਦਿੰਦਿਆਂ ਕਹਿੰਦੇ, ਆਪ ਮੇਟ ਨਿਰਾਲਮ ਹੋਵੇ ਅੰਤਰ ਸਾਚ, ਯੋਗੀ ਕਹੀਐ ਸੋਈ। ਸੋ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ ਹਨ, ਜੋ ਆਪਾ ਭਾ ਹੰਕਾਰ ਨੂੰ ਮੇਟ ਕੇ ਹਿਰਦੇ ਅੰਦਰ ਸੱਚ ਨਾਮ ਨੂੰ ਧਾਰ ਕੇ ਨਾ ਨਿਰਾਲਮ ਹੋਇਆ, ਅਸੰਗ ਹੋਇਆ ਹੋਇਆ, ਉਹੀ ਅਸਲ ਯੋਗੀ ਕਿਹਾ ਜਾਂਦਾ। ਆਪ ਮੇਟ ਨਿਰਾਲਮ ਹੋਵੇ ਅੰਤਰ ਸਾਚ, ਯੋਗੀ ਕਹੀਐ ਸੋਈ। ਚੰਗੇ ਸਿਆਣੇ ਜਿਹੜੇ ਸਿੱਧ, ਆਪ ਭੰਗਾਂ ਪੀਣ ਚਲੇ ਗਏ, ਕੋਈ ਕਿਤੇ ਚਲੇ ਗਏ, ਪਿੱਛੇ ਗੁਰੂ ਸਾਹਿਬ ਜੀ ਪਾਸ ਹੋਰਨਾਂ ਸਿੱਧਾਂ ਨੂੰ ਬਿਠਾ ਗਏ ਕਿ ਕੋਈ ਨਾ ਕੁਝ ਬਚਨ ਬਿਲਾਸ ਹੁੰਦੇ ਰਹਿਣ, ਉਹਨਾਂ ਸਿੱਧਾਂ 'ਚੋਂ ਇੱਕ ਸਿੱਧ ਨੇ ਤਿੰਨ ਪ੍ਰਸ਼ਨ ਕੀਤੇ ਨੇ। ਪਹਿਲਾ ਸੀ ਕਿ ਨਿਰਗੁਣ ਬ੍ਰਹਮ ਸਰਗੁਣ ਸਰੂਪ ਕਿਉਂ ਹੋਇਆ, ਪਹਿਲਾਂ ਤਾਂ ਇਹ ਜਵਾਬ ਦਿਓ। ਦੂਜਾ ਕਿ ਨਿਰਗੁਣ ਜੀਵ ਗੁਣਾਂ ਦੇ ਸੰਯੁਕਤ ਕਿਵੇਂ ਹੁੰਦਾ। ਤੀਜਾ ਇਹ ਹੈ ਪ੍ਰਸ਼ਨ, ਨਿਰਗੁਣ ਜੀਵ ਪਰਮੇਸ਼ਰ ਸਰੂਪ ਕਿਵੇਂ ਹੁੰਦਾ। ਹੁਣ ਮਹਾਰਾਜ ਜੀ ਉੱਤਰ ਦਿੰਦਿਆਂ ਫਰਮਾਉਂਦੇ ਹਨ, ਅਵਗਤੋ ਨਿਰਮਾਇਲ ਉਪਜੇ ਨਿਰਗੁਣ ਤੇ ਸਰਗੁਣ ਥੀ ਆ। ਅਵਗਤੋ ਕਠਿਨ ਪ੍ਰਾਪਤੀ ਵਾਲਾ ਜੋ ਨਿਰਮਾਇਲ ਸ਼ੁੱਧ ਨਿਰਗੁਣ ਬ੍ਰਹਮ ਹੈ ਨਾ, ਨਿਰਮਾਇਲ ਭਾਵ ਸ਼ੁੱਧ ਨਿਰਗੁਣ ਬ੍ਰਹਮ, ਉਹ ਭਗਤਾਂ ਦੀ ਰੱਖਿਆ ਕਰਨ ਵਾਸਤੇ ਹੀ ਸਰਗੁਣ ਸੂਪ ਉਤਪੰਨ ਥੀ ਆ ਭਾਵ ਹੋਇਆ ਹੈ, ਪੈਦਾ ਹੋਇਆ, ਅਕਾਲ ਪੁਰਖ ਪ੍ਰਗਟ ਹੋਇਆ। ਇਸ ਪ੍ਰਕਾਰ ਉਹ ਸੰਸਾਰ ਦੇ ਅੰਦਰ ਜਦੋਂ ਪ੍ਰਗਟ ਹੁੰਦਾ ਹੈ ਸਰਗੁਣ ਰੂਪ, ਉਦੋਂ ਉਹ ਮਰਿਆਦਾ ਦੇ ਸੰਯੁਕਤ ਹੋ ਕੇ ਆਉਂਦਾ, ਕਿਉਂਕਿ ਉਹਨੇ ਸੰਸਾਰ ਦੇ ਅੰਦਰ ਇਸ ਤਰ੍ਹਾਂ ਇੱਕਦਮ ਵੀ ਪ੍ਰਗਟ ਹੋ ਸਕਦੇ ਨੇ, ਪਰ ਨਹੀਂ, ਉਹਨਾਂ ਨੇ ਇੱਕ ਵਿਧੀ ਬਣਾ ਤੀ, ਮਰਿਆਦਾ ਬਣਾ ਤੀ, ਸਰਗੁਣ ਰੂਪ ਧਾਰਨ ਕਰ ਲਿਆ। ਫਿਰ ਅਵਗਤੋ ਪਰਮਾਤਮਾ ਦਾ ਨਿਰਮਾਇਲ ਸ਼ੁੱਧ ਨਾਮ ਜਦੋਂ ਅੰਤਹਿਕਰਨ ਵਿੱਚ ਪੈਦਾ ਹੋਵੇ ਤਾਂ ਇਹ ਨਿਰਗੁਣ ਜੀਵ ਸਰਗੁਣ ਥੀ ਆ ਸਹਿਤ ਗੁਣਾਂ ਦੇ ਹੁੰਦਾ। ਤੀਜਾ ਉੱਤਰ ਹੈ, ਇੱਕੋ ਪੰਕਤੀ 'ਚ ਹੀ ਸਾਰੇ ਉੱਤਰ, ਨਿਰਮਾਇਲ ਹੁੰਦਾ ਸ਼ੁੱਧ, ਸ਼ੁੱਧ ਨਾਮ ਦੇ ਚਿੰਤਨ ਕਰਨ ਨਾਲ ਜਿਸ ਵੇਲੇ ਸੱਚੇ ਦਾ ਗਿਆਨ ਅੰਦਰ ਪੈਦਾ ਹੋਇਆ ਤਾਂ ਇਹ ਨਿਰਗੁਣ ਜੀਵ ਸਰਗੁਣ ਥੀ ਆ, ਇਹ ਪਰਮੇਸ਼ਰ ਸਰੂਪ ਹੋ ਜਾਂਦਾ। ਉਦੋਂ ਸ਼ੁੱਧ ਨਾਮ ਦੇ ਚਿੰਤਨ ਕਰਨ ਨਾਲ ਜਿਸ ਵੇਲੇ ਸੱਚੇ ਦਾ ਗਿਆਨ ਪੈਦਾ ਹੋ ਗਿਆ ਉਦੋਂ ਹੀ ਇਹ ਪਰਮੇਸ਼ਰ ਸਰੂਪ ਹੋ ਗਿਆ। ਸਤਿਗੁਰ ਪਰਚੈ ਪਰਮ ਪਦ ਪਾਈਐ, ਸਤਿਗੁਰਾਂ ਦੇ ਪਰਚਾ ਹੁੰਦਾ ਉਪਦੇਸ਼, ਪਰਚੈ ਭਾਵ ਉਪਦੇਸ਼, ਜਾਂ ਪਰਚਾ ਕਹਿੰਦੇ ਪ੍ਰੇਮ ਨੂੰ, ਪ੍ਰੇਮ ਕਰਕੇ ਪਰਮ ਪਦ ਹੁੰਦਾ ਆਤਮ ਪਦ ਪ੍ਰਾਪਤ ਕਰੀਦਾ। ਸੱਚੈ ਸ਼ਬਦ ਸਮਾਏ ਲਈ ਆ, ਸੱਚ ਨਾਮ ਨੂੰ ਜਿਹੜਾ ਹੈ ਨਾ ਜਪਣ ਨੂੰ, ਇਸ ਪ੍ਰਕਾਰ ਸੱਚ ਨਾਮ ਜਪਣ ਵਾਲੇ ਨੂੰ ਸ਼ਬਦ ਹੁੰਦਾ, ਬ੍ਰਹਮ ਨੇ ਆਪਣੇ ਵਿੱਚ ਸਮਾਏ ਲਈਆ, ਅਭੇਦ ਕਰ ਲਿਆ। ਏਕੇ ਕਉ ਸੱਚ ਏਕਾ, ਜਾਣੈ ਹਉਮੈ ਦੂਜਾ ਦੂਰ ਕੀ ਆ। ਜਿਹਨੇ ਹਿਰਦੇ ਵਿੱਚੋਂ ਹਉਮੈ ਅਤੇ ਦਵੈਸ਼ ਭਾਵ ਨੂੰ ਦੂਰ ਕੀਤਾ ਹੈ, ਪਿਛਲੋਂ ਅੱਧੀ ਪੰਕਤੀ ਪਿਛਲੀ ਵੀ ਹਉਮੈ ਦੂਜਾ ਦੂਰ ਕੀ ਆ, ਉਹ ਜੀਵ ਇੱਕ ਸੱਚੇ ਨੂੰ ਸੱਚ ਹੁੰਦਾ ਨਿਸ਼ਚੇ ਕਰਕੇ, ਇੱਕ ਕਰਕੇ ਜਾਣਦਾ। ਅਸਲ ਯੋਗੀ ਕਿਹਨੂੰ ਕਹਿੰਦੇ ਨੇ ਜੀ? ਤਾਂ ਮਹਾਰਾਜ ਉੱਤਰ ਦਿੰਦਿਆਂ ਫਰਮਾਉਂਦੇ ਨੇ, ਸੋ ਯੋਗੀ ਗੁਰ ਸ਼ਬਦ ਪਛਾਣੈ ਅੰਤਰ ਕਮਲ ਪ੍ਰਗਾਸਤੀ ਆ। ਜੋ ਗੁਰਾਂ ਦੇ ਉਪਦੇਸ਼ ਨੂੰ ਪਛਾਣਦਾ ਅਤੇ ਅੰਦਰੋਂ ਹਿਰਦਾ ਕਮਲ ਪ੍ਰਕਾਸ਼ ਵਾਲਾ ਹੈ, ਗਿਆਨ ਸੰਯੁਕਤ ਹੋਇਆ, ਉਹ ਅਸਲ ਯੋਗੀ ਹੈ। ਜੀਵਤ ਮਰੈ ਤਾਂ ਸਭ ਕੁਛ ਸੂਝੈ, ਅੰਤਰ ਜਾਣੈ ਸਰਬ ਦਇਆ। ਹਿਰਦੇ ਅੰਦਰ ਸਾਰਿਆਂ ਜੀਆਂ ਉੱਤੇ ਦਇਆ ਕਰਨੀ ਜਾਣੇ ਅਤੇ ਜੀਵਤ ਭਾਵ ਤੋਂ ਮਰੇ ਤਾਂ ਸਭ ਕੁਛ, ਜਿਹੜੀਆਂ ਵਸਤੂਆਂ ਦਾ ਮਾਲਕ ਜੋ ਵਾਹਿਗੁਰੂ ਹੈ, ਪਰਮਾਤਮਾ ਹੈ, ਉਹ ਇਹਨੂੰ ਸੁੱਝ ਜਾਂਦਾ। ਦੁਨੀਆਂ ਦੇ ਸਭ ਕੁਝ ਪਦਾਰਥ ਮਿੱਥਿਆ ਰੂਪ ਕਰਕੇ ਸੁੱਝ ਜਾਂਦੇ ਨੇ, ਸਭ ਕੁਝ ਬ੍ਰਹਮ ਰੂਪਤਾ ਕਰਕੇ ਸੁੱਝਦੇ ਹੈ। ਨਾਨਕ ਤਾ ਕਉ ਮਿਲੈ ਵਡਾਈ, ਆਪ ਪਛਾਣੈ ਸਰਬ ਜੀ ਆ। ਮਹਾਰਾਜ ਕਥਨ ਕਰਦੇ, ਜੋ ਸਾਰਿਆਂ ਜੀਵਾਂ ਨੂੰ ਆਪਣੇ ਵਰਗਾ ਪਛਾਣਦਾ ਹੈ, ਆਪ ਪਛਾਣੈ ਸਰਬ ਜੀ ਆ। ਜੋ ਸਾਰਿਆਂ ਜੀਵਾਂ ਵਿੱਚ ਆਪਣੇ ਆਪ ਨੂੰ ਪਛਾਣਦਾ ਕਿ ਮੇਰੇ ਵਰਗੀ ਆਤਮਾ ਦੂਜੇ 'ਚ ਹੈ, ਉਹਨੂੰ ਵਡਿਆਈ ਮਿਲਦੀ ਹੈ।